ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਚੌਥਾ ਘਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨਨ ਸਾਕੋ ਤੂੰ ਠਾਕੁਰ ਊਚ ਭਗਵਾਨ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨਨ ਸਾਕੋ ਤੂੰ ਠਾਕੁਰ ਊਚ ਭਗਵਾਨ ਮੈਂ ਹਰ ਹਰ ਨਾਮ ਧਾਰ ਸੋਈ ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨਾ ਕੋਈ ਰਹਾਉ ਮੈਂ ਤਾਨ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਆਗੈ ਅਰਦਾਸ ਮੈਂ ਹੋਰ ਥਾਉ ਨਾਹੀਂ ਜਿਸ ਪਹਿ ਕਰੋਂ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਵਿੱਚ ਧਰਤੀ ਵਿੱਚ ਪਾਣੀ ਵਿੱਚ ਕਾਸਟ ਅਗਨ ਤਰੀਜਾ ਬੱਕਰੀ ਸਿੰਘ ਇੱਕ ਤੈ ਥਾਏ ਰਾਖੇ ਮਨ ਹਰ ਜਪ ਭ੍ਰਮ ਭਉ ਦੂਰ ਕੀਜੈ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਨ ਦਿਵਾਏ ਜੋ ਧਰਤੀ ਚਰਨ ਤਲੇ ਤੇ ਉਪਰ ਆਵੈ ਤਿਉਂ ਨਾਨਕ ਸਾਧ ਜਣਾ ਜਗਤ ਆਨ ਸਭ ਪੈਰੀ ਪਾਏ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਨ ਦਿਵਾਏ ਜਿਉਂ ਧਰਤੀ ਚਰਨ ਤਲੇ ਤੇ ਉਪਰ ਆਵੈ ਤਿਉਂ ਨਾਨਕ ਸਾਧ ਜਣਾ ਜਗਤ ਆਨ ਸਭ ਪੈਰੀ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਇੱਕ ਓਅੰਕਾਰ ਸੈਭੰ ਗੁਰ ਪ੍ਰਸਾਦ ਬੇਸ਼ੁਮਾਰ ਅਥਾ ਅਗਨਤ ਅਤੋਲ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ। ਗੁਰੂ ਸਵਾਰੀ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਆਪ ਜੀ ਵਡਭਾਗੇ ਹੋ, ਤੰਤਾ ਦੇ ਪਾਤਰ ਹੋ, ਜੋ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਣ ਹਾਰੇ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਇਹਨਾਂ ਅਜਮਤਾਂ ਦੇ ਮਾਲਕ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਦੀ ਯਾਤਰਾ ਕਰਦਿਆਂ, ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਦਿਆਂ, ਆਪਣੇ ਲੋਕ ਪਰਲੋਕ ਦੇ ਸੁਖਦਾਤੇ ਸਤਿਗੁਰੂ ਜੀ ਦੇ ਦਰਸ਼ਨ ਕਰਦਿਆਂ, ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕੀਤਾ ਹੈ। ਹੁਣ ਸਮਾਂ ਹੈ ਗੁਰਦੁਆਰਾ ਸਾਹਿਬ ਅਸਥਾਨ ਮੰਜੀ ਸਾਹਿਬ ਤੋਂ, ਜੋ ਅੱਜ ਸਤਿਗੁਰੂ ਜੀ ਨੇ ਹਰਿਮੰਦਰ ਦੇ ਵਿੱਚੋਂ ਇਸ ਰੱਬੀ ਘਰ ਦੇ ਵਿੱਚੋਂ ਜੋ ਸਾਨੂੰ ਅੱਜ ਆਵਾਜ਼ਾਂ ਬਖਸ਼ਿਸ਼ ਕੀਤਾ ਹੈ, ਕਿਉਂਕਿ ਪੋਥੀ ਪਰਮੇਸ਼ਰ ਕਾ ਥਾਨ, ਜੋ ਸਾਨੂੰ ਸ਼੍ਰੀ ਮੁੱਖ ਵਾਕ ਪ੍ਰਾਪਤ ਹੋਇਆ ਹੈ, ਉਸ ਦੀ ਵਿਚਾਰ ਦਾ ਜਿਤਨਾ ਸਮਾਂ ਸਤਿਗੁਰੂ ਜੀ ਨੇ ਬਖਸ਼ਿਆ ਹੈ, ਸਮੇਂ ਨੂੰ ਸਫਲਾਉਣ ਦਾ ਯਤਨ ਕਰੀਏ, ਕਿਉਂਕਿ ਸਮਾਂ ਪਾਸ ਕਰਨ ਦੀ ਲੋੜ ਨਹੀਂ। ਸਾਡੇ ਤੋਂ ਪਹਿਲਾਂ, ਸਾਡੇ ਤੋਂ ਵੱਡੇ ਜਿਹੜੇ ਨੇ, ਉਹ ਸਮੇਂ ਨੇ ਪਾਸ ਕਰ ਦਿੱਤੇ ਨੇ। ਸਮਾਂ ਸਾਨੂੰ ਪਾਸ ਕਰਦਾ, ਅਸੀਂ ਸਮੇਂ ਨੂੰ ਕੀ ਪਾਸ ਕਰਨਾ। ਸਮਾਂ ਆਪਣੀ ਰਫਤਾਰ ਚੱਲਦਾ ਹੈ। ਸੋ ਜੋ ਘੜੀਆਂ ਸਤਿਗੁਰੂ ਨੇ ਬਖਸ਼ੀਆਂ ਨੇ, ਆਪਣੀਆਂ ਮਨ ਬਿਰਤੀਆਂ ਇਕਾਗਰ ਕਰਕੇ, ਜੋ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ, ਕਿਉਂਕਿ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਿਹਾ ਸਮਾਏ, ਇਹ ਉਸਦਾ ਖਾਸ ਵਿਸ਼ੇਸ਼ਣ ਹੈ। ਔਰ ਉਸਦਾ ਦੂਸਰਾ ਵਿਸ਼ੇਸ਼ਣ ਇਹ ਹੈ ਕਿ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। ਜੇ ਕਦੇ ਆਪਾਂ ਇਸ ਰੂਪ ਦੇ ਵਿੱਚ ਉਸ ਪਰਮਾਤਮਾ ਨੂੰ ਮੰਨ ਲਈਏ ਕਿ ਅੱਜ ਆਏ ਹਾਂ, ਉਹਨੇ ਫਿਰ ਪਛਾਣ ਲਿਆ ਸਾਨੂੰ, ਅਤੇ ਸ਼ਾਇਦ ਉਹ ਕਿਸੇ ਮਨੁੱਖ ਵਰਗਾ ਹੈ, ਤਾਂ ਨਿਰਸੰਦੇਹ ਕਵੇਗਾ ਕਿ ਜਦੋਂ ਤੂੰ ਮੇਰੀ ਗੱਲ ਸੁਣਨੀ ਨਹੀਂ ਹੁੰਦੀ, ਮੰਨਣੀ ਨਹੀਂ ਹੁੰਦੀ, ਕਮਾਉਣੀ ਨਹੀਂ ਹੁੰਦੀ, ਤਾਂ ਭਲਿਆ ਰੋਜ਼ ਹੀ ਮੂੰਹ ਚੁੱਕ ਕੇ ਆ ਜਾਣਾ, ਕਿਉਂਕਿ ਦੁਨੀਆਂ ਦਾ ਕੋਈ ਵੀ ਮਨੁੱਖ ਮੇਰੇ ਸਤਿਗੁਰੂ ਦਾਤੇ ਵਰਗਾ ਨਹੀਂ ਹੋ ਸਕਦਾ ਕਿ ਉਹ ਸਾਡੇ ਔਗਣ ਜਾਣਦਾ ਹੋਵੇ ਅਤੇ ਫਿਰ ਆਪਣੀਆਂ ਬਖਸ਼ਿਸ਼ਾਂ ਕਰੇ। ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ, ਰਸਨਾ ਪਵਿੱਤਰ ਕਰ ਦੇ ਇੱਕ ਵਾਰ, ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਚੌਥਾ ਘਰ ਸਤਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪਾਂਡੇ ਦਾ ਨਾਮ ਸਤਿਗੁਰੂ ਜੀ ਨੇ ਰਾਗ ਸੂਹੀ ਦੱਸਿਆ, ਜਿਸ ਬਰਤਨ ਦੇ ਵਿੱਚ ਅੱਜ ਸਾਨੂੰ ਇਹ ਰੱਬੀ ਬਾਣੀ ਬਖਸ਼ਿਸ਼ ਕੀਤੀ ਹੈ। ਉਚਾਰਨ ਕਰਨ ਵਾਲਾ ਮੁੱਖ ਸੋਢੀ ਸੁਲਤਾਨ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਹੈ। ਇਸ ਨੂੰ ਜਦੋਂ ਗਾਇਨ ਕਰਨਾ ਹੈ ਉਹਦੇ ਲਈ ਜੋ ਹਦਾਇਤ ਹੈ ਉਹ ਸੱਤਵੇਂ ਘਰ ਦੀ ਹੈ। ਇਹ ਅਗਵਾਨੀ ਹੈ ਗੁਰੂ ਕੇ ਕੀਰਤਨੀਆਂ ਵਾਸਤੇ। ਫਿਰ ਸਤਿਗੁਰੂ ਪਰਮੇਸ਼ਰ ਦਾ ਮੰਗਲ ਦਰਜ ਕਰਦੇ ਨੇ ਕਿ ਉਹ ਪਰਮਾਤਮਾ ਇੱਕ ਹੈ। ਤਕਰੀਬਨ ਜਦੋਂ ਤੋਂ ਵਾਹਿਗੁਰੂ ਨੇ ਇਹ ਵਿਦਿਆ ਬਖਸ਼ੀ ਜਾਂ ਸੰਗਤ ਦੇ ਵਿੱਚ ਸੇਵਾ ਕਰਨ ਦਾ ਸਤਿਗੁਰੂ ਜੀ ਨੇ ਸਪਾਰਕ ਬਖਸ਼ਿਆ, ਇਸ ਗੱਲ ਨੂੰ ਅੱਜ 30 ਸਾਲ ਹੋਣ ਵਾਲੇ ਨੇ। ਇੱਕ ਗੱਲ ਬਾਰ ਬਾਰ ਮਨ ਨੂੰ ਅਪੀਲ ਕਰਦੀ ਹੈ ਕਿ ਜਦੋਂ ਸਤਿਗੁਰੂ ਦਾ ਫੈਸਲਾ ਇਹ ਹੈ ਕਿ ਰੱਬ ਇੱਕ ਹੈ, ਕੋਈ ਦੂਸਰਾ ਰੱਬ ਹੈ ਹੀ ਨਹੀਂ, ਤਾਂ ਫਿਰ ਅਸੀਂ ਕਿਉਂ ਨਹੀਂ ਇਸ ਨੂੰ ਇੱਕ ਮਤ ਹੋ ਕੇ ਮੰਨ ਲੈਂਦੇ। ਸਾਡੇ ਤੋਂ ਗਲਤੀ ਇਹ ਹੋ ਗਈ ਕਿ ਅਸੀਂ ਰੱਬ ਇੱਕ ਮੰਨਣਾ ਸੀ, ਅਸੀਂ ਅੱਗੋਂ ਗੁਰੂ 10 ਮੰਨ ਲਏ। ਔਰ ਸਾਡੀ ਹਾਲਤ ਇਹ ਹੋ ਗਈ ਜਿਵੇਂ ਅੱਜ ਸਾਡੇ ਬਿਲਕੁਲ ਕੋਲ ਸਾਡੇ ਨਾਲ ਬਹੁ ਗਿਣਤੀ ਲੋਕਾਂ ਦੇ ਮਤ ਦੀ ਹੈ ਕਿ ਇੱਕ ਅਕਾਲ ਪੁਰਖ ਨੂੰ ਛੱਡ ਕੇ ਅਵਤਾਰ ਅਤੇ 33 ਕਰੋੜ ਦੇਵੀ ਦੇਵਤਿਆਂ ਦੀ ਉਪਾਸ਼ਨਾ ਦੇ ਵਿੱਚ ਉਹ ਬਹੁ ਗਿਣਤੀ ਜਿਹੜੀ ਹੈ ਉਹ ਉਰਜ ਕੇ ਰਹਿ ਗਈ। ਮੈਂ ਜਿਹੜੀ ਆਪ ਜੀ ਨੂੰ ਬੇਨਤੀ ਕਰ ਰਿਹਾ ਇਹ ਪ੍ਰੈਕਟੀਕਲ ਹੈ, ਥਿਊਰੀ ਨਹੀਂ ਹੈ। ਤੁਸੀਂ ਕਿਸੇ ਦੀ ਕਾਰ ਵਿੱਚ ਬਹਿ ਜਾਓ, ਕਿਸੇ ਦੀ ਫੈਕਟਰੀ ਵਿੱਚ ਬਹਿ ਜਾਓ, ਕਿਸੇ ਦੇ ਘਰ ਵਿੱਚ ਬਹਿ ਜਾਓ, ਉੱਥੇ ਇੱਕ ਓਂਕਾਰ ਨਹੀਂ ਲਿਖਿਆ ਹੋਏਗਾ, ਉੱਥੇ ਕਿਸੇ ਮਨੁੱਖ ਦੀ ਫੋਟੋ ਲੱਗੀ ਹੋਏਗੀ। ਪੁੱਛੋ ਜੀ ਇਹ ਤਸਵੀਰ ਕਿਸ ਦੀ ਹੈ? ਔਰ ਮੈਂ ਇੱਕ ਬੇਨਤੀ ਇਸ ਸਥਾਨ ਤੋਂ ਦੋ ਹੱਥ ਜੋੜ ਕੇ ਕਰਨੀ ਚਾਹੁੰਦਾ, ਫੋਟੋ ਨੂੰ ਸਵਰੂਪ ਨਾ ਕਹੋ, ਤਸਵੀਰ ਨੂੰ ਤਸਵੀਰ ਕਵੋ, ਫੋਟੋ ਨੂੰ ਫੋਟੋ ਕਵੋ, ਕਿਉਂਕਿ ਇੱਕ ਸ਼ਬਦ ਰਿਜ਼ਰਵ ਹੈ ਕਿ ਅਸੀਂ ਦਸਾਂ ਪਾਤਸ਼ਾਹੀਆਂ ਦਾ ਸਵਰੂਪ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹੀ ਕਹਿੰਦੇ ਹਾਂ। ਕੁਝ ਅੱਖਰ ਸਾਨੂੰ ਰਿਜ਼ਰਵ ਕਰ ਲੈਣੇ ਚਾਹੀਦੇ ਨੇ ਜਿਹੜੇ ਦੂਜਿਆਂ ਦੇ ਵਾਸਤੇ ਨਾ ਬੋਲੇ ਜਾ ਸਕਦੇ ਨੇ, ਨਾ ਬੋਲਣੇ ਚਾਹੀਦੇ ਨੇ, ਨਾ ਵਰਤੇ ਜਾ ਸਕਦੇ ਨੇ, ਨਾ ਵਰਤਣੇ ਚਾਹੀਦੇ ਨੇ। ਇਸੇ ਹੀ ਸ਼ਹਿਰ ਦਾ ਉਹ ਫੈਸਲਾ ਹੈ ਕੋਰਟ ਦਾ ਇਹ ਗੱਲ ਮੈਂ ਖੁਦ ਆਪਣੇ ਨਾਨੀ ਜੀ ਹੋਰਾਂ ਕੋਲੋਂ ਸੁਣੀ ਸੀ, ਮੈਂ ਉਹਨਾਂ ਦੇ ਕੋਲ ਪੜ੍ਹਦਾ ਸੀ ਕਿ ਕਿਸੇ ਸ਼ੈਤਾਨ ਬਿਰਤੀ ਵਾਲੇ ਨੇ ਮੰਜੀ 'ਤੇ ਬਹਿ ਕੇ ਚਾਰ ਮਜ਼ਦੂਰ ਇਕੱਠੇ ਕਰ ਲਏ ਜਾਂ ਆਪਣੇ ਨਾਲ ਹੋਰ ਸ਼ੈਤਾਨ ਬੰਦੇ ਇਕੱਠੇ ਕਰ ਲਏ, ਇੱਕ ਵਿਅਕਤੀ ਨੂੰ ਅੱਗੇ ਹੋਕਾ ਦੇਣ ਵਾਸਤੇ ਤੋਰ ਲਿਆ। ਉਹ ਗਲੀ ਵਿੱਚ ਤੁਰਿਆ ਜਾਂਦਾ ਕੀ ਸੁਣਦਾ ਹੈ ਕਿ ਉੱਚ ਦਾ ਪੀਰ ਆਇਆ, ਉੱਚ ਦਾ ਪੀਰ ਆਇਆ, ਦਰਸ਼ਨ ਕਰ ਲਓ। ਇਹ ਉਸ ਵੇਲੇ ਦੀ ਗੱਲ ਹੈ ਜਦੋਂ ਪੱਠੇ ਕੁਤਰਨ ਵਾਸਤੇ ਹੱਥਾਂ ਵਾਲਾ ਗੇੜਨ ਵਾਲਾ ਟੋਕਾ ਨਹੀਂ ਸੀ ਹੁੰਦਾ। ਹੁਣ ਤਾਂ ਸਾਰਾ ਕੁਝ ਇੰਜਣ 'ਤੇ, ਬਿਜਲੀ 'ਤੇ, ਪਾਵਰ 'ਤੇ ਚਲਾ ਗਿਆ। ਪੱਠੇ ਹੱਥ ਵਾਲੇ ਟੋਕੇ ਨਾਲ ਟੁੱਕ ਟੋਕੇ ਕੱਟੇ ਜਾਂਦੇ ਸਨ। ਵੇਖੋ, ਇਹ ਚੀਜ਼ ਮੈਂ ਖੁਦ ਆਪ ਵੇਖੀ ਹੈ, ਇਹ ਕੋਈ ਬਹੁਤੀ ਪੁਰਾਣੀ ਨਹੀਂ, ਇਹ 40-45 ਸਾਲ ਤੋਂ ਬਾਅਦ ਹੀ ਹਰ ਘਰ ਵਿੱਚ ਉਹ ਗੇੜ ਕੇ ਚਲਾਉਣ ਵਾਲਾ ਟੋਕਾ ਆਇਆ। ਪਹਿਲਾਂ ਲੱਕੜ ਦੀ ਮੁੱਢੀ ਦੇ ਉੱਪਰ ਹੱਥ ਵਾਲੇ ਟੋਕੇ ਨਾਲ ਲੋਕ ਪੱਠੇ ਚਾਰਾ ਪਸ਼ੂਆਂ ਦਾ ਟੁੱਕ ਟੁੱਕ ਕੇ ਕੱਟਦੇ ਹੁੰਦੇ ਸੀ। ਕੋਈ ਭਾਵਨਾ ਵਾਲਾ ਸਿੱਖ ਆਪਣੇ ਘਰ ਦੇ ਵਿੱਚ ਪਸ਼ੂਆਂ ਦਾ ਚਾਰਾ ਕੱਟ ਰਿਹਾ, ਉਹਦੇ ਕੰਨਾਂ ਵਿੱਚ ਆਵਾਜ਼ ਪਈ ਅਤੇ ਉਹ ਦੌੜ ਕੇ ਆਇਆ ਵੀ ਉੱਚ ਦਾ ਪੀਰ ਤੇ ਮੇਰੇ ਗੁਰੂ ਕਰਗੀਧਰ ਪਾਤਸ਼ਾਹ ਨੂੰ ਕਹਿੰਦੇ ਨੇ, ਮੇਰੇ ਪਿੰਡ ਮੇਰੀ ਗਲੀ ਵਿੱਚ ਕੌਣ ਆ ਗਿਆ। ਉਹਨੇ ਪੱਠੇ ਛੱਡ ਦਿੱਤੇ, ਟੋਕਾ ਛੱਡ ਦਿੱਤਾ, ਭੱਜ ਕੇ ਗਲੀ ਵਿੱਚ ਗਿਆ ਅਤੇ ਕੀ ਵੇਖਿਆ, ਕੋਈ ਆਦਮੀ ਮੰਜੀ 'ਤੇ ਬੈਠਾ ਹੈ ਅਤੇ ਉਸਨੇ ਇਹ ਸਾਂਗ ਰਚਿਆ ਹੋਇਆ। ਉਹ ਫਿਰ ਵਾਪਸ ਮੁੜ ਗਿਆ, ਖੇਸ ਦੀ ਬੁੱਕਲ ਮਾਰੀ, ਉਹੀ ਪੱਠੇ ਟੁੱਕਣ ਵਾਲਾ ਟੋਕਾ ਜਿਹੜਾ ਸੀ ਉਹ ਕੱਛ ਵਿੱਚ ਲਿਆ, ਫਿਰ ਵਾਪਸ ਆ ਗਿਆ ਅਤੇ ਉਹਨਾਂ ਜਿਹੜੇ ਸ਼ੈਤਾਨ ਬਿਰਤੀ ਦੇ ਆਦਮੀ ਜਿਨ੍ਹਾਂ ਮੰਜੀ ਚੁੱਕੀ ਹੋਈ ਸੀ, ਕਹਿਣ ਲੱਗਾ ਭਾਈ ਇਹਨੂੰ ਥੱਲੇ ਨੀਵਾਂ ਕਰਕੇ ਵਿਖਾਓ ਅਤੇ ਸਹੀ ਉੱਚ ਦਾ ਪੀਰ। ਉਹ ਜਿਵੇਂ ਹੀ ਉਹਨਾਂ ਨੇ ਮੰਜੀ ਨੀਵੀਂ ਕੀਤੀ, ਉਹਨੇ ਮਾਰਿਆ ਟੋਕਾ ਸਿਰ ਕਿਤੇ, ਧੜ ਕਿਤੇ, ਉਛਲ ਉਛਲ ਕੇ ਪਿਆ। ਔਰ ਇਹ ਹਿਸਟਰੀ ਹੈ, ਮੈਂ ਕੋਈ ਕਹਾਣੀ ਨਹੀਂ ਸੁਣਾ ਰਿਹਾ, ਇਹ ਫੈਕਟਸ ਹੈ ਕਿ ਜੱਜ ਨੇ ਉਸ ਭਾਵਨਾ ਵਾਲੇ ਸਿੱਖ ਨੂੰ ਬਰੀ ਕਰ ਦਿੱਤਾ ਸੀ ਕਿ ਉਸ ਵਿਅਕਤੀ ਨੇ ਇਹਦੇ ਧਰਮ ਦੇ ਸੈਂਟੀਮੈਂਟ ਜਿਹੜੇ ਸੀ ਉਹਨਾਂ ਨੂੰ ਹਰਟ ਕੀਤਾ, ਇਹਦੀਆਂ ਧਾਰਮਿਕ ਭਾਵਨਾਵਾਂ 'ਤੇ ਇੰਨੀ ਗਹਿਰੀ ਚੋਟ ਲੱਗੀ ਕਿ ਉਹ ਇਸ ਨੂੰ ਸਹਾਰ ਨਹੀਂ ਸਕਿਆ। ਬੜੀ ਮਨ ਨੂੰ ਪੀੜਾ ਹੁੰਦੀ ਹੈ ਕਿ ਇੱਕ ਵਿਅਕਤੀ ਉੱਠ ਕੇ ਖੜਾ ਹੋ ਜਾਂਦਾ, ਗੁਰੂ ਸਾਹਿਬ ਦੀ ਤਸਵੀਰ ਲੈ ਕੇ, ਇੱਕ ਆਦਮੀ ਮੈਕ 'ਤੇ ਬੋਲਣ ਲੱਗ ਜਾਂਦਾ ਜੀ ਅਮਕੇ ਨੇਤਾ ਜੀ ਨੂੰ ਬੇਨਤੀ ਹੈ ਜੀ ਉਹ ਆ ਕੇ ਮਹਾਰਾਜ ਦਾ ਸਵਰੂਪ ਲੈ ਲੈਣ, ਵੀ ਪੁੱਛੋ ਵੀ ਸਵਰੂਪ ਉਹ ਹੱਥਾਂ 'ਚ ਲਵੇਗਾ ਕਿ ਸਿਰ 'ਤੇ ਲਵੇਗਾ। ਮੈਂ ਨੁਕਤਾਚੀਨੀ ਨਹੀਂ ਕਰਦਾ, ਪਰ ਮੈਂ ਬੇਨਤੀ ਜ਼ਰੂਰ ਕਰਦਾ ਕਿ ਸਾਡੇ ਮਨ ਦੇ ਵਿੱਚ ਜਿਹੜਾ ਸਵਰੂਪ ਸ਼ਬਦ ਹੈ ਉਹ ਰਿਜ਼ਰਵ ਹੋਣਾ ਚਾਹੀਦਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਸਤੇ। ਸਤਿਗੁਰਾਂ ਦੀਆਂ ਤਸਵੀਰਾਂ, ਸਤਿਗੁਰਾਂ ਦੀਆਂ ਉਹਨਾਂ ਦੇ ਜਿਹੜੇ ਚਿੱਤਰ ਨੇ, ਚਾਹੀਦਾ ਤਾਂ ਇਹ ਸੀ ਕਿ ਅਸੀਂ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਸ ਸਿਧਾਂਤ 'ਤੇ ਪਹਿਰਾ ਦਿੰਦੇ, ਪਰ ਅਗਰ ਅਸੀਂ ਉਹਨਾਂ ਨੂੰ ਪ੍ਰਵਾਨ ਵੀ ਕਰਦੇ ਹਾਂ ਤਾਂ ਅਸੀਂ ਸ਼ਬਦ ਜਿਹੜੇ ਨੇ, ਜਿਹੜੇ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਸਤੇ ਰਿਜ਼ਰਵ ਹੋਣ, ਕਿਉਂਕਿ ਮੈਂ ਨਹੀਂ, ਮੇਰਾ ਪੰਥ ਕਹਿੰਦਾ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸਾਂ ਪਾਤਸ਼ਾਹੀਆਂ ਦੀ ਜੋਤ ਹੈ। ਸਾਰਾ ਪੰਥ ਖਲੋ ਕੇ ਅਰਦਾਸ ਕਰਦਾ ਹੈ ਕਿ ਦਸਾਂ ਪਾਤਸ਼ਾਹੀਆਂ ਦੀ ਜੋਤ, ਦਸਾਂ ਪਾਤਸ਼ਾਹੀਆਂ ਦੇ ਸਵਰੂਪ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਸੋ ਮੇਰੀ ਬੇਨਤੀ ਹੈ ਕਿ ਪਰਮਾਤਮਾ ਇੱਕ ਹੈ, ਅਗਰ ਇਹ ਅਸੀਂ ਮੰਨ ਲਈਏ, ਮੇਰਾ ਖਿਆਲ ਹੈ ਕਿ ਜਿਹੜਾ ਨਾਂ ਦਾ ਝਗੜਾ ਹੈ ਉਹ ਖਤਮ ਹੋ ਜਾਏਗਾ। ਸਿਰਫ ਇੰਨਾ ਕੁ ਜ਼ਰੂਰ ਹੋਵੇਗਾ ਕਿ ਉਹਨੂੰ ਮੇਰੇ ਹਿੰਦੂ ਵੀਰ ਰਾਮ ਕਹਿ ਲੈਣ, ਹਰੀ ਕਹਿ ਲੈਣ, ਭਗਵਾਨ ਕਹਿ ਲੈਣ, ਅਸੀਂ ਉਹਨੂੰ ਵਾਹਿਗੁਰੂ ਕਹਿ ਲਈਏ, ਮੁਸਲਮਾਨ ਉਹਨੂੰ ਅੱਲਾ ਕਹਿ ਲੈਣ, ਈਸਾਈ ਲੋਕ ਉਹਨੂੰ ਗੋਡ ਕਹਿ ਲੈਣ। ਸਾਨੂੰ ਇੱਕ ਗੱਲ ਦਾ ਕਦੇ ਵੀ ਮਨ ਵਿੱਚ ਦੁੱਖ ਨਹੀਂ ਹੋਏਗਾ, ਇਹ ਤਾਂ ਹੋਏਗਾ ਵੀ ਇਹ ਮੇਰੇ ਵਾਹਿਗੁਰੂ ਨੂੰ ਹਰੀ ਕਹਿ ਰਿਹਾ, ਇਹ ਮੇਰੇ ਵਾਹਿਗੁਰੂ ਨੂੰ ਗੋਡ ਕਹਿ ਰਿਹਾ। ਮੈਨੂੰ ਇਹ ਨਹੀਂ ਲੱਗੇਗਾ ਕਿ ਹਰੀ ਤਾਂ ਮੇਰਾ ਆਪਣਾ ਹੈ, ਅੱਲਾ ਤਾਂ ਬੇਗਾਨਾ ਹੈ। 1 ਜਨਵਰੀ ਵਾਲੇ ਦਿਨ ਇੱਕ ਸੱਜਣ ਨੇ ਸੱਚਮੁੱਚ ਬੰਗਲਾ ਸਾਹਿਬ ਬਾਹਰ ਪਰਿਕਰਮਾ ਦੇ ਵਿੱਚ ਮੇਰੀ ਬਾਂਹ ਫੜੀ ਹੈ, ਕਹਿਣ ਲੱਗਾ ਗਿਆਨੀ ਜੀ ਗਿਣਤੀ ਕਰੋ, ਆ ਜਿਹੜੀ ਅੱਜ ਲੱਖਾਂ ਦੀ ਗਿਣਤੀ ਵਿੱਚ ਸੰਗਤ ਆਈ ਹੈ ਇਹਦੇ ਵਿੱਚ 10% ਸਿੱਖ ਨੇ, 90% ਦੂਜੇ ਧਰਮਾਂ ਦੇ ਨੇ, ਔਰ ਇਹਦੇ 'ਚ ਕੋਈ ਅਤਕਥਨੀ ਨਹੀਂ ਹੈ। ਹੈ ਵੀ ਸੱਚ ਹੈ। ਅਤੇ ਮੈਂ ਉਹਨੂੰ ਇੱਕੋ ਹੀ ਬੇਨਤੀ ਕੀਤੀ, ਮੈਂ ਕਿਹਾ ਗੱਲ ਇਹ ਹੈ ਵੀਰ, ਇਹ ਮੇਰੇ ਗੁਰੂ ਦੀ ਵਡਿਆਈ ਹੈ, ਇਹ ਗੁਰੂ ਨਾਨਕ ਦੀ ਮਹਿਮਾ ਹੈ। ਅੱਜ ਮੰਦਿਰ ਵਿੱਚ ਜਾਣ ਲੱਗਿਆ ਮੁਸਲਮਾਨ ਨੂੰ ਮਨ ਦੇ ਵਿੱਚ ਸੋਚ ਆਉਂਦੀ ਹੈ, ਮਸਜਿਦ ਵਿੱਚ ਜਾਣ ਲੱਗਿਆ ਹਿੰਦੂ ਵੀਰ ਨੂੰ ਵੀ ਸੋਚ ਆਉਂਦੀ ਹੈ। ਅਤੇ ਇੱਕ ਗੁਰੂ ਦਾ ਹੀ ਤਾਂ ਘਰ ਐਸਾ ਹੈ ਜਿਹੜਾ ਸਾਰਿਆਂ ਦਾ ਆਪਣਾ ਹੈ, ਇੱਥੇ ਕਿਸੇ ਨੂੰ ਸੋਚਣ ਦੀ ਲੋੜ ਨਹੀਂ ਪੈਂਦੀ। ਔਰੰਗਾਬਾਦ ਤੋਂ ਮੁਸਲਮਾਨ ਆਉਂਦਾ, ਮੈਂ ਜਦੋਂ ਪਿੱਛਾ ਪੌਂ ਕੇ ਵੇਖਿਆ ਉਹਨੂੰ, ਕਿਉਂਕਿ ਉਹ ਕਹਿਣ ਲੱਗੇ ਜੀ ਅਰਦਾਸ ਕਰਦੇ, ਉਹ ਨਾ ਸੁਣਿਆ ਤਾਂ ਮੈਂ ਪਿੱਛੇ ਮੁੜ ਕੇ ਵੇਖਿਆ ਅਤੇ ਉਹਦੀ ਟੋਪੀ ਤੋਂ ਮੈਂ ਫਿਰ ਕਨਫਰਮ ਹੋ ਗਿਆ ਵੀ ਸੱਚਮੁੱਚ ਹੀ ਮੁਸਲਮਾਨ ਹੈ। ਅਤੇ ਮੈਂ ਜਦੋਂ ਵੇਖਿਆ ਅਤੇ ਉਹਨੇ ਸ਼ਾਇਦ ਸੋਚਿਆ ਵੀ ਮੈਂ ਕੁਛ ਪੁੱਛ ਰਿਹਾ, ਅਤੇ ਕਹਿਣ ਲੱਗਾ ਬਾਬਾ ਜੀ ਹਮ ਆਤੇ ਹੈ ਔਰੰਗਾਬਾਦ ਸੇ, ਬਾਬਾ ਜੀ ਕਾ ਪੁਸ਼ਾਕਾ ਵੀ ਲੈ ਕੇ ਆਤੇ ਹੈ, ਜਹਾਂ ਸੇ ਜੋਲੀ ਭਰ ਕੇ ਲੈ ਜਾਤੇ ਹੈ। ਇੰਨਾ ਆਪਣਾ ਸਤਿਗੁਰੂ ਸਾਡਾ, ਇੰਨਾ ਖੁੱਲ੍ਹਾ ਵਿਜ਼ਨ ਉਹਨੇ ਸਾਨੂੰ ਦਿੱਤਾ ਹੈ। ਮੈਂ ਤਾਂ ਪਿਛਲੇ ਦਿਨਾਂ 'ਚ ਵੀ ਤਰਲਾ ਲੈ ਕੇ ਗਿਆ ਸੀ ਵੀ ਜਾਣ ਉਦਾਸੀ ਸਾਧੂ ਲੋਕ, ਸੰਤ ਸਮੂਹ ਅਨੇਕ ਮਤੀ ਕੇ, ਜਾਣ ਉਹ ਆਪਣੇ ਕਿਸੇ ਤੀਰਥ ਅਸਥਾਨ 'ਤੇ ਆਪਣੀ ਆਸਥਾ ਦੇ ਅਨੁਸਾਰ ਸ਼ਾਹੀ ਇਸ਼ਨਾਨ ਕਰਨ ਵਾਸਤੇ, ਅਤੇ ਪੁੱਛਿਆ ਜਾਵੇ ਵੀ ਅੱਗੇ ਹਾਥੀ 'ਤੇ ਕੀ ਹੈ ਸਭ ਤੋਂ ਅੱਗੇ ਜਿਹਦੇ ਉੱਪਰ ਚੌਰ ਝੁੱਲ ਰਿਹਾ, ਅਤੇ ਉਹ ਕਹਿਣ ਵੀ ਇਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ। ਅਤੇ ਸਿੱਖਾ ਕੀ ਤੂੰ ਸੋਚਦਾ, ਇਹ ਅਪਮਾਨ ਦੀ ਗੱਲ ਹੈ, ਕਿਉਂਕਿ ਅੱਜ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਨਾਂ 'ਤੇ ਅੱਜ ਅਸੀਂ ਆਪਣੇ ਗੁਰੂ ਸਾਹਿਬ ਦਾ ਸਨਮਾਨ ਘਟਾ ਦਿੱਤਾ ਹੈ। ਸਾਨੂੰ ਨਹੀਂ ਪਤਾ। ਮੈਂ ਇੱਦਾਂ ਦੇ ਵੀਰਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਮੇਰੇ ਵੀਰੋ, ਇੱਦਾਂ ਦੀ ਇੱਕ ਮਾਈ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲੀ ਸੀ ਬਾਰਾਮੂਲੇ, ਅਤੇ ਗੁਰੂ ਸਾਹਿਬ ਦੇ ਘੋੜੇ ਦੀ ਵਾਗ ਪਕੜ ਕੇ ਕਹਿੰਦੀ ਸੀ ਕਿ ਤੂੰ ਪਤਤ ਮੈਂ ਪਤਤ ਪਾਵਣ, ਤੂੰ ਪਤਤ ਮੈਂ ਪਤਤ ਪਾਵਣ, ਅਤੇ ਤੁਹਾਡੇ ਵਰਗੇ ਵੀਰਾਂ ਨੇ ਜਾ ਕੇ ਮਾਈ ਝੰਜੋੜ ਦਿੱਤੀ ਅਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਛੱਡ ਦਿਓ, ਮੈਨੂੰ ਪਤਾ ਕੀ ਕਹਿੰਦੀ ਹੈ। ਹੋਇਆ ਕੀ, ਮਾਈ ਨੂੰ ਕਿਸੇ ਨੇ ਕਿਹਾ ਕਿ ਮਾਤਾ ਗੁਰੂ ਹਰਗੋਬਿੰਦ ਸਾਹਿਬ ਆਏ ਨੇ, ਆਪਣੇ ਪਾਪ ਬਖਸ਼ਾ ਲੈ, ਆਪਣੀਆਂ ਭੁੱਲਾਂ ਬਖਸ਼ਾ ਲੈ। ਅਤੇ ਕਹਿਣ ਲੱਗੀ ਬੱਚਾ ਕਿਵੇਂ, ਅਤੇ ਉਹਨੇ ਕਿਹਾ ਵੀ ਤੂੰ ਕਵੀ ਕਿ ਮੈਂ ਪਤਤ ਤੂੰ ਪਤਤ ਪਾਵਣ, ਅਤੇ ਉਹ ਕਵਲੀ ਭੁੱਲ ਗਈ। ਅਤੇ ਕਹਿੰਦੀ ਕੀ ਹੈ, ਕਹਿੰਦੀ ਤੂੰ ਪਤਤ ਮੈਂ ਪਤਤ ਪਾਵਣ। ਅਤੇ ਗੁਰੂ ਹਰਗੋਬਿੰਦ ਸਾਹਿਬ ਨੇ ਉਹਨਾਂ ਵੀਰਾਂ ਨੂੰ ਆਖਿਆ ਪਰੇ ਹੋ ਜਾਓ, ਮੈਨੂੰ ਪਤਾ ਹੈ ਮੇਰੀ ਮਾਂ ਕੀ ਕਹਿੰਦੀ ਹੈ। ਸਮਝਣਾ ਜ਼ਰੂਰ ਚਾਹੀਦਾ, ਇੱਕ ਆਦਮੀ ਸ਼ੈਤਾਨ ਹੈ। ਮੈਂ ਤਾਂ ਹਮੇਸ਼ਾ ਬੇਨਤੀ ਕੀਤੀ ਹੈ ਉਹਦੇ ਲਈ ਸਜ਼ਾ ਮੁਕਰਰ ਹੋਣੀ ਚਾਹੀਦੀ ਹੈ। ਇੱਕ ਗਲਤੀ ਜਾਣ ਬੁੱਝ ਕੇ ਕਰਦਾ, ਇੱਕ ਗਲਤੀ ਅਚੇਤ ਕਰਦਾ, ਦੋਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੋਣਾ ਚਾਹੀਦਾ। ਓਮੀ ਸਾਧਨਾ ਮਾਰੀ ਹੈ, ਜਿਹਨੂੰ ਕੇਵਲ ਓਮ ਅਕਸ਼ਰ ਆਉਂਦਾ ਉਹ ਤੇ ਰੱਬ ਦੇ ਘਰ ਵਿੱਚ ਵੀ ਮਾਫ ਹੈ ਭਾਈ। ਪਰ ਆਪਾਂ ਇਸ ਝਗੜੇ ਨੂੰ ਖਤਮ ਕਰੀਏ, ਇਹ ਝਗੜਾ ਸਾਡੇ ਆਪਣੇ ਮਨ ਵਿੱਚ ਪੈਦਾ ਹੋ ਗਿਆ ਹੈ ਕਿ ਕਿੰਨੇ ਰੱਬ ਨੇ ਜੀ। ਨਾ ਭਾਈ, ਰੱਬ ਇੱਕੋ ਹੀ ਹੈ, ਫਰਕ ਇੰਨਾ ਹੈ। ਈਸਾਈ ਉਹਨੂੰ ਗੋਡ ਕਹਿੰਦੇ ਨੇ, ਮੁਸਲਮਾਨ ਉਹਨੂੰ ਅੱਲਾਹ ਕਹਿੰਦੇ ਨੇ, ਹਿੰਦੂ ਉਸ ਨੂੰ ਹਰੀ ਰਾਮ ਕਹਿੰਦੇ ਨੇ, ਅਸੀਂ ਉਸ ਨੂੰ ਵਾਹਿਗੁਰੂ ਕਹਿੰਦੇ ਹਾਂ। ਪਰ ਉਹ ਇੱਕ ਥਾਂ 'ਤੇ ਨਹੀਂ ਰਹਿੰਦਾ, ਬਸ ਇਹ ਉਸ ਦਾ ਦੂਸਰਾ ਪ੍ਰਮਾਣ ਹੈ। ਤਾਂ ਹੀ ਉਹ ਮੁਲਕ ਜਿਹੜੇ ਮੁਲਕ ਨਰੋਲ ਮੁਸਲਮਾਨਾਂ ਦੇ ਨੇ, ਈਸਾਈਆਂ ਦੇ ਨੇ, ਜਿੱਥੇ ਉਹਨਾਂ ਦੀ ਬਹੁ ਗਿਣਤੀ ਹੈ, ਉਹਨਾਂ ਦੀ ਪਰਵਰਿਸ਼ ਕਰਦਾ, ਉਹ ਸਾਰੀਆਂ ਥਾਵਾਂ 'ਤੇ ਹੈ। ਉਹ ਕੇਵਲ ਜਿੱਥੇ ਜਿੱਥੇ ਸਿੱਖ ਰਹਿੰਦੇ ਉੱਥੇ ਉੱਥੇ ਨਹੀਂ ਰਹਿੰਦਾ, ਉਹ ਸਾਰੀਆਂ ਥਾਵਾਂ 'ਤੇ, ਉਹ ਸਰਬ ਵਿਆਪਕ ਹੈ। ਪਰ ਉਹ ਮਿਲਦਾ ਸਾਰਿਆਂ ਨੂੰ ਨਹੀਂ ਹੈ, ਮਿਲਦਾ ਉਹਨਾਂ ਨੂੰ ਹੀ ਹੈ ਜਿਨ੍ਹਾਂ ਨੂੰ ਗੁਰੂ ਦਾ ਗਿਆਨ ਪ੍ਰਾਪਤ ਹੁੰਦਾ। ਤਾਂ ਮੈਂ ਆਪ ਜੀ ਨੂੰ ਬੇਨਤੀ ਕਰਾਂ, ਗੁਰੂ ਦੇ ਗਿਆਨ ਦੇ ਪ੍ਰਤੀ ਸਤਿਗੁਰੂ ਜੀ ਦੀ ਬਾਣੀ ਤੋਂ ਵੱਡਾ ਪ੍ਰਮਾਣ ਸਾਡੇ ਕੋਲ ਕੋਈ ਨਹੀਂ ਹੈ। ਸਤਿਗੁਰੂ ਜੀ ਦਾ ਗਿਆਨ ਭਗਤ ਨਾਮਦੇਵ ਦੇ ਕੋਲ ਵੀ ਹੈ, ਪਰ ਉਹ ਮਹਾਰਾਸ਼ਟਰ ਵਿੱਚ ਹੈ। ਭਗਤ ਧੰਨਾ ਜੀ ਦਾ ਪਿੱਛੇ ਆਪਾਂ 600 ਸਾਲਾ ਸ਼ਤਾਬਦੀ ਮਨਾਈ, ਮੈਨੂੰ ਵੀ ਉੱਥੇ ਭਗਤ ਜੀ ਦੇ ਉਸ ਸਥਾਨ 'ਤੇ ਮੱਥਾ ਟੇਕਣ ਦਾ ਸੁਭਾਗ ਮਿਲਿਆ। ਲੱਖਾਂ ਦੀ ਗਿਣਤੀ ਵਿੱਚ ਸੰਗਤ ਸੀ, ਅਸੀਂ ਹਜ਼ਾਰਾਂ ਵਿੱਚ ਸੀ, ਉੱਥੋਂ ਦੇ ਲੋਕਲ ਲੋਕ ਲੱਖਾਂ ਦੀ ਗਿਣਤੀ ਵਿੱਚ ਸਨ। ਉੱਥੋਂ ਦਾ ਮੁੱਖ ਮੰਤਰੀ ਬੀਬੀ ਉੱਥੇ ਮੁੱਖ ਮੰਤਰੀ ਉਹ ਵੀ ਸੀ। ਜਿੰਨੇ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਜਿੰਨੇ ਭੱਟਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਇਹਨਾਂ ਸਾਰਿਆਂ ਦੇ ਕੋਲ ਗੁਰੂ ਦਾ ਗਿਆਨ ਹੈ। ਜਿਸ ਵਿਅਕਤੀ ਕੋਲ ਗੁਰੂ ਦਾ ਗਿਆਨ ਹੈ, ਉਹ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਸਕਦਾ, ਕਿਉਂਕਿ ਗੁਰੂ ਦੀ ਕਿਰਪਾ। ਸਾਡੇ ਤੋਂ ਗਲਤੀ ਹੋ ਗਈ, ਜਿਹਦੇ ਕੋਲ ਦੋ ਕੋਠੀਆਂ ਉਹਨੇ ਕਿਹਾ ਜੀ ਬਹੁਤੀ ਕਿਰਪਾ, ਜਿਹਦੇ ਕੋਲ ਦੋ ਕਮਰੇ ਉਹਨੇ ਕਿਹਾ ਜੀ ਘੱਟ ਕਿਰਪਾ, ਜਿਹਦੇ ਕੋਲ ਵੱਡੀ ਕਾਰ ਹੈ ਉਹਨੇ ਕਿਹਾ ਜੀ ਬਹੁਤੀ ਕਿਰਪਾ, ਜਿਹਦੇ ਕੋਲ ਸਾਈਕਲ ਹੈ ਉਹਨੇ ਕਿਹਾ ਜੀ ਥੋੜ੍ਹੀ ਕਿਰਪਾ। ਗੁਰ ਕਿਰਪਾ ਜਿਹ ਨਾਰਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭੈਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ। ਇਹਨਾਂ ਚੀਜ਼ਾਂ ਦਾ ਕੀ ਪੈਰਾਮੀਟਰ ਹੈ ਜੀ, ਅਸੀਂ ਭੁਲੇਖੇ ਵਿੱਚ ਹਾਂ, ਪਤਾ ਨਹੀਂ ਇਹ ਚੀਜ਼ਾਂ ਸਾਡੇ ਲਈ ਸੁਖਦਾਈ ਨੇ ਕਿ ਦੁੱਖਦਾਈ ਨੇ, ਸਾਨੂੰ ਤਾਂ ਖੁਦ ਹੀ ਨਹੀਂ ਪਤਾ, ਸਾਨੂੰ ਖੁਦ ਹੀ ਨਹੀਂ ਪਤਾ। ਇਸ ਕਰਕੇ ਗੁਰੂ ਦੀ ਕਿਰਪਾ ਦੇ ਵਾਲੇ ਪਾਸੇ ਹਮੇਸ਼ਾ ਆਪਣਾ ਧਿਆਨ ਰੱਖੋ। ਮੈਂ ਹਮੇਸ਼ਾ ਬੇਨਤੀ ਕਰਦਾ, ਸਿੱਖਾ ਤੈਨੂੰ ਪ੍ਰਸ਼ਾਦ ਦੀ ਸਮਝ ਆਈ ਹੈ, ਅਤੇ ਕੋਈ ਹਰਿਮੰਦਰ ਸਾਹਿਬ ਆਉਂਦਾ ਵੀ ਹੋਵੇ ਅਤੇ ਤੂੰ ਕਹਿੰਦਾ ਜੀ ਮੇਰਾ ਵੀ ਪ੍ਰਸ਼ਾਦ ਲਈ ਆਵੀਂ, ਵਾਹਿਗੁਰੂ ਕਰੇ ਤੈਨੂੰ ਪ੍ਰਸ਼ਾਦ ਦੀ ਵੀ ਸਮਝ ਆਵੇ, ਕਿਰਪਾ ਦੀ। ਕਿ ਚੱਲਿਆ ਮੇਰੇ ਵਾਸਤੇ ਵੀ ਕਿਰਪਾ ਲਈ ਆਵੀਂ। ਬਸ ਫਰਕ ਬੋਲਣ ਵਿੱਚ ਹੀ ਹੈ, ਪ੍ਰਸ਼ਾਦ ਦੇ ਵਿੱਚ ਸ਼ਸ਼ਾ ਬੋਲਣਾ ਹੈ ਅਤੇ ਇਹ ਕੜਾਹ ਪ੍ਰਸ਼ਾਦ ਬਣ ਜਾਏਗਾ। ਮੈਂ ਹੁਣ ਵੀ ਬੇਨਤੀ ਕੀਤੀ, ਇੱਕ ਬਾਹਰ ਬੰਦਾ ਬੈਠਾ ਟੋਫੀਆਂ ਵੰਡਣ ਡਿਆ ਸੀ, ਟੋਫੀ ਪ੍ਰਸ਼ਾਦ ਨਹੀਂ ਹੈ, ਮੈਂ ਇੱਕ ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਸਾਡੇ ਤੋਂ ਗਲਤੀ ਹੋ ਰਹੀ ਹੈ, ਬੱਚੇ ਦਾ ਨਾਂ ਰੱਖਣਾ ਹੈ, ਮੈਂ ਬੇਨਤੀ ਕਰਦਾ ਜੀ ਤੁਸੀਂ ਪ੍ਰਸ਼ਾਦ ਲੈ ਆਓ। ਅਤੇ ਘੰਟੇ ਬਾਅਦ ਬੰਦਾ ਆਉਂਦਾ ਅਤੇ ਮੈਂ ਪੁੱਛਿਆ ਜੀ ਇੰਨਾ ਚਿਰ ਲੱਗ ਗਿਆ, ਕਹਿੰਦੇ ਜੀ ਉਹ ਦੁਕਾਨ ਨਹੀਂ ਸੀ ਖੁੱਲ੍ਹੀ ਅਤੇ ਪਤਾ ਲੱਗਿਆ ਵੀ ਲੈ ਕੇ ਲੱਡੂ ਆਇਆ। ਹੁਣ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਦੁਕਾਨਦਾਰ ਦਾ, ਬੜਾ ਉਹਦਾ ਮਾਰਕਾ ਫੇਮਸ ਹੈ। ਅਤੇ ਮੈਂ ਕਿਹਾ ਵੀ ਇਹ ਤਾਂ ਲੱਡੂ ਨੇ, ਅਤੇ ਕਹਿੰਦੇ ਜੀ ਤੁਸੀਂ ਕਿਹਾ ਸੀ ਪ੍ਰਸ਼ਾਦ ਲੈ ਕੇ ਆਓ। ਮੈਂ ਕਿਹਾ ਪ੍ਰਸ਼ਾਦ ਕੜਾਹ ਪ੍ਰਸ਼ਾਦ ਹੁੰਦਾ, ਤੁਹਾਨੂੰ ਕਿਹਨੇ ਕਹਿਤਾ ਵੀ ਹਲਵਾਈ ਵੀ ਪ੍ਰਸ਼ਾਦ ਬਣਾਉਂਦੇ ਨੇ, ਉਹ ਤਾਂ ਮਠਿਆਈਆਂ ਬਣਾਉਂਦੇ ਨੇ। ਲੱਡੂ ਨੂੰ ਲੱਡੂ ਕਵੋ, ਬਰਫੀ ਨੂੰ ਬਰਫੀ ਕਵੋ, ਗੁਣਾ ਥੋੜ੍ਹਾ ਗੁਰਦੁਆਰੇ ਵਿੱਚ, ਲਿਆਓ ਵੰਡੋ ਲਿਆ ਕੇ, ਪਰ ਪ੍ਰਸ਼ਾਦ ਕੜਾਹ ਪ੍ਰਸ਼ਾਦ ਨੂੰ ਹੀ ਕਵੋ। ਕੋਈ ਘੁੰਗਣੀਆਂ ਨੂੰ ਪ੍ਰਸ਼ਾਦ ਕਹੀ ਜਾਂਦਾ, ਕੋਈ ਲੱਡੂਆਂ ਨੂੰ ਪ੍ਰਸ਼ਾਦ ਕਹੀ ਜਾਂਦਾ, ਕੋਈ ਬਰਫੀ ਨੂੰ, ਮਠਿਆਈ ਪ੍ਰਸ਼ਾਦ ਨਹੀਂ ਹੁੰਦੀ, ਮਠਿਆਈ ਮਠਿਆਈ ਹੁੰਦੀ ਹੈ, ਕਵੋ। ਕੋਈ ਗੁਣਾ ਥੋੜ੍ਹਾ ਮਠਿਆਈ ਨੂੰ ਮਠਿਆਈ ਕਹਿਣਾ, ਮਠਿਆਈ ਲੰਗਰ 'ਚ ਵਰਤਦੀ ਨਹੀਂ, ਇਹ ਕਿਹੜੀ ਮਨ ਹੈ। ਪਰ ਅਸੀਂ ਪ੍ਰਸ਼ਾਦ ਸ਼ਬਦ ਨੂੰ ਰਿਜ਼ਰਵ ਕਰ ਲਈਏ, ਇਹ ਕੇਵਲ ਅਤੇ ਕੇਵਲ ਸਾਡੇ ਵਿੱਚ ਕੜਾਹ ਪ੍ਰਸ਼ਾਦ ਹੈ, ਪਰ ਇੱਕ ਸ਼ਬਦ ਹੈ ਪ੍ਰਸਾਦ, ਉਹ ਹੈ ਕਿਰਪਾ। ਅਤੇ ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੋਵੇਗੀ ਉਹਨਾਂ ਨੂੰ ਇੱਕ ਪਰਮਾਤਮਾ ਮਿਲੇਗਾ। ਉਹ ਕਿਹੜਾ ਪਰਮਾਤਮਾ? ਜਿਹੜਾ ਸਰਬ ਵਿਆਪਕ ਹੈ, ਜਿਹਦੀ ਅੱਜ ਗੁਰੂ ਰਾਮਦਾਸ ਸਾਨੂੰ ਵਡਿਆਈ ਦ੍ਰਿੜ ਕਰਾਉਂਦੇ ਨੇ। ਹਾਂਜੀ,
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ,
ਇਹ ਉਸ ਇੱਕ ਦੀ ਗੱਲ ਹੈ। ਪਰਮਾਤਮਾ ਮੈਂ ਤੇਰੇ ਕਿਹੜੇ ਕਿਹੜੇ ਗੁਣ ਕਵਾਂ, ਕਿਹੜੇ ਕਿਹੜੇ ਗੁਣ ਦੱਸ ਕੇ ਮੈਂ ਤੇਰੀ ਸਿਫਤ ਵਡਿਆਈ ਕਰਾਂ। ਹਾਂਜੀ,
ਤੂੰ ਸਾਹਿਬ ਗੁਣੀ ਨਿਧਾਨ,
ਤੂੰ ਸਾਹਿਬ ਹੈ, ਤੂੰ ਤੇ ਸਾਰਿਆਂ ਦਾ ਹੀ ਮਾਲਕ ਹੈ, ਖਸਮ ਹੈ, ਤੂੰ ਗੁਣਾਂ ਦਾ ਖਜ਼ਾਨਾ ਹੈ। ਕਿਹੜੇ ਇੱਕ ਗੁਣ ਦੀ ਗੱਲ ਕਰੀਏ, ਵੇਖੋ ਸਾਨੂੰ ਸਮਝ ਨਹੀਂ ਆਉਂਦੀ। ਸਾਨੂੰ ਹੀ ਕੋਈ ਵਿਅਕਤੀ ਮਿਲ ਕੇ ਕੀ ਕਹਿੰਦਾ, ਉਹ ਕਹਿੰਦਾ ਸਰਦਾਰ ਜੀ ਤੁਹਾਡਾ ਪੁੱਤਰ ਮਿਲਿਆ ਸੀ, ਉਹ ਤੇ ਬੱਚਾ ਬੜਾ ਹੀ ਸਿਆਣਾ ਹੈ। ਹੁਣ ਤੁਹਾਨੂੰ ਸਮਝ ਆਈ ਵੀ ਤੁਹਾਡੀ ਇੱਜ਼ਤ ਘਟਾਤੀ ਉਸ ਬੰਦੇ ਨੇ? ਨਾ, ਕਹਿਣਾ ਇਹ ਚਾਹੀਦਾ ਸੀ ਕਿ ਤੁਹਾਡਾ ਪੁੱਤਰ ਮਿਲਿਆ ਸੀ ਵੀਰ ਜੀ, ਬਿਲਕੁਲ ਤੁਹਾਡੇ ਵਰਗਾ, ਇਹਦਾ ਮਤਲਬ ਤੁਸੀਂ ਵੀ ਸਿਆਣੇ ਤੇ ਉਹ ਵੀ ਸਿਆਣਾ ਹੈ। ਤੇ ਜਦੋਂ ਉਹਨੇ ਤੁਹਾਨੂੰ ਕਿਹਾ ਵੀ ਤੁਹਾਡਾ ਪੁੱਤਰ ਸਿਆਣਾ ਹੈ, ਉਹਨੂੰ ਤੁਹਾਡੇ ਤੇ ਸੰਸਾ ਹੈ। ਅਗਰ ਦੁਨਿਆਵੀ ਗੱਲਾਂ ਦੇ ਵਿੱਚ ਆਪਾਂ ਜਾਈਏ ਤੇ ਸਮੇਂ ਦੀ ਇੱਕ ਆਪਣੀ ਸੀਮਾ ਹੈ, ਆਪਾਂ ਗੱਲ ਸ਼ਾਇਦ ਸਮਝ ਨਹੀਂ ਪਾਵਾਂਗੇ। ਪਰਮਾਤਮਾ ਨੂੰ ਜਦੋਂ ਤੁਸੀਂ ਇੱਕ ਗੁਣ ਕਹਿ ਕੇ ਬੁਲਾਓਗੇ ਤੇ ਸਿਰ ਭਾਰ ਰਹਿ ਜਾਏਗਾ। ਜਿਹਵਾ ਏਕ ਕਵਣ ਗੁਣ ਕਹੀਐ ਬੇਸ਼ੁਮਾਰ, ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਈਐ। ਉਹਦੇ ਕਿਹੜੇ ਕਿਹੜੇ ਗੁਣ ਦੀ ਗੱਲ ਕਰੀਏ ਜੀ? ਸਾਰੇ ਗੁਣ ਹੀ ਉਹਦੇ ਨੇ। ਹਰ ਗੁਣ ਜਿਹੜਾ ਦੁਨੀਆਂ ਦੇ ਵਿੱਚ ਮੰਨਿਆ ਜਾਂਦਾ ਹੈ, ਇਹ ਗੁਣ ਉਸ ਪਰਮੇਸ਼ਰ ਦਾ ਹੈ। ਤੁਸੀਂ ਜਿਹਦੇ ਕੋਲ ਵੇਖਿਆ ਇਹ ਸਮਝ ਲੈਣਾ ਉਹ ਉਸ ਬਖਸ਼ਿਸ਼ ਦਾ ਪਾਤਰ ਹੈ, ਕੋਈ ਸੋਹਣਾ ਹੈ, ਇਹ ਉਸ ਪਰਮਾਤਮਾ ਨੇ ਉਹਨੂੰ ਬਖਸ਼ਿਸ਼ ਦੇ ਦਿੱਤੀ। ਕੋਈ ਸਿਆਣਾ ਹੈ, ਇਹ ਬਖਸ਼ਿਸ਼ ਪਰਮਾਤਮਾ ਨੇ ਉਹਦੀ ਝੋਲੀ ਵਿੱਚ ਪਾ ਦਿੱਤੀ, ਬਖਸ਼ਿਸ਼ ਉਹਦੀ ਹੈ, ਗੁਣ ਉਹਦੇ ਨੇ। ਹਾਂਜੀ,
ਤੁਮਰੀ ਮਹਿਮਾ ਵਰਨਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ।
ਮੈਂ ਤੇਰੀ ਮਹਿਮਾ ਵਰਣਨ ਨਹੀਂ ਕਰ ਸਕਦਾ, ਤੂੰ ਉੱਚਾ ਹੈ, ਤੂੰ ਸਾਰਿਆਂ ਦਾ ਮਾਲਕ ਠਾਕੁਰ ਹੈ, ਤੂੰ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ, ਸਾਰਿਆਂ ਦੀ ਪਰਵਰਿਸ਼ ਕਰਨ ਵਾਲਾ ਹੈ, ਸਾਰਿਆਂ ਨੂੰ ਜਨਮ ਦੇਣ ਵਾਲਾ ਹੈ, ਤੂੰ ਸਾਰਿਆਂ ਦੇ ਦੁੱਖ ਸੁੱਖ ਸੁਣਨ ਵਾਲਾ ਹੈ। ਰੱਬ ਵਰਗਾ ਕੋਈ ਦੂਸਰਾ ਨਾ ਤੇ ਰੱਬ ਹੈ, ਕਿਉਂਕਿ ਆਪਾਂ ਪਹਿਲਾਂ ਹੀ ਮੰਨ ਲਿਆ ਕਿ ਰੱਬ ਤੇ ਇੱਕ ਹੈ, ਦੂਜਾ ਰੱਬ ਤੇ ਕੋਈ ਹੈ ਹੀ ਨਹੀਂ। ਰੱਬ ਦੇ ਵਰਗਾ ਰੱਬ ਦੇ ਬਰਾਬਰ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਵਾ ਕਰੋ ਕਿਰਪਾ ਨਾ ਕੋ ਹੋਵਾ ਨਾ ਕੋ ਹੋਏ ਗੁਣ ਇਹੋ ਹੋਰ ਨਾ ਹੀ ਕੋਏ ਉਹਦਾ ਗੁਣ ਹੀ ਇਹ ਹੈ ਪਹਿਲਾ ਵੱਡਾ ਗੁਣ ਇਹ ਹੈ ਕਿ ਉਹਦੇ ਵਰਗਾ ਕੋਈ ਦੂਸਰਾ ਹੈ ਹੀ ਨਹੀਂ ਅਤੇ ਇਸ ਮੂੰਹ ਦੇ ਨਾਲ ਇਸ ਜੀਭਾਂ ਨਾਲ ਆਪਾਂ ਹੋਰ ਕਿਸੇ ਦੀ ਕਿਵੇਂ ਵਡਿਆਈ ਕਰ ਸਕਦੇ ਹਾਂ ਭਾਈ ਹਾਂਜੀ
ਮੈਂ ਹਰ ਹਰ ਨਾਮ ਧਾਰ ਸੋਈ
ਇਸੇ ਕਰਕੇ ਹੇ ਪਰਮਾਤਮਾ ਜਿਹੜਾ ਤੇਰਾ ਨਾਮ ਹੈ ਨਾ ਮੈਂ ਉਹਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਉਹਨੂੰ ਟੇਕ ਬਣਾ ਲਿਆ ਉਹਨੂੰ ਆਪਣਾ ਸਹਾਰਾ ਬਣਾ ਲਿਆ ਹਾਂਜੀ
ਜਿਉਂ ਭਾਵ ਤਿਉਂ ਰਾਖ ਮੇਰੇ ਸਾਹਿਬ ਮੈਂ ਤੁਜ ਬਿਨ ਅਵਰ ਨਾ ਕੋਈ
ਜਿਵੇਂ ਪਰਮਾਤਮਾ ਤੈਨੂੰ ਪਾਉਂਦਾ ਤੂੰ ਮੈਨੂੰ ਉਵੇਂ ਰੱਖ ਮੇਰੀ ਬੇਨਤੀ ਇਹ ਹੈ ਕਿ ਜਿਉਂ ਭਾਵ ਹੈ ਤਿਉਂ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨਾ ਕੋਈ ਮੇਰਾ ਕੋਈ ਹੈ ਹੀ ਨਹੀਂ ਤੇਰੇ ਬਿਨਾਂ ਤੂੰ ਜਿਵੇਂ ਰੱਖੇ ਜਿਸ ਹਾਲਤ ਵਿੱਚ ਰੱਖੇ ਮੈਂ ਖੁਸ਼ ਹਾਂ ਹੁਣ ਇਹਨਾਂ ਦਿਨਾਂ ਵਿੱਚ ਕਿੰਨਾ ਸੁਣਿਆ ਆਪਾਂ ਕਿ ਉਹ ਦੀਨ ਦੁਨੀਆ ਦਾ ਪਾਤਸ਼ਾਹ ਢੀਮ ਦਾ ਸਰਾਣਾ ਲਾ ਕੇ ਕੀ ਗੁਣ ਗਣਾਉਂਦਾ ਹੈ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਮੁਰੀਦ ਦਾ ਅਰਥ ਦੁਖੀਆ ਨਹੀਂ ਹੁੰਦਾ ਬਿਮਾਰ ਨਹੀਂ ਹੁੰਦਾ ਕੋਈ ਤਕਲੀਫ ਦੇ ਵਿੱਚ ਭਰਿਆ ਹੋਇਆ ਮਨੁੱਖ ਨਹੀਂ ਹੁੰਦਾ ਮੁਰੀਦ ਹੁੰਦੇ ਨੇ ਮੁਰਸ਼ਦਾਂ ਦੇ ਜਿਵੇਂ ਆਪਾਂ ਗੁਰੂ ਦਾ ਸਿੱਖ ਕਹਿ ਦਿੰਦੇ ਹਾਂ ਮੁਰਸ਼ਦ ਦਾ ਮੁਰੀਦ ਹੁੰਦਾ ਆਖਿਆ ਉਸ ਮੇਰੇ ਮਿੱਤਰ ਨੂੰ ਕਹਿਣਾ ਮੈਂ ਤੇਰਾ ਮੁਰੀਦ ਹਾਂ ਮੈਂ ਤੇਰਾ ਸੇਵਕ ਹਾਂ ਭਾਵੇਂ ਮੈਂ ਇਸ ਹਾਲਤ ਵਿੱਚ ਹਾਂ ਪਰ ਮੈਂ ਖੁਸ਼ ਹਾਂ ਤੁਧ ਬਿਨ ਰੋਗ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠਖੇੜਿਆਂ ਦਾ ਰਹਿਣਾ ਗੁਰੂ ਪੰਜਵੇਂ ਪਾਤਸ਼ਾਹ ਨੇ ਜਦੋਂ ਤੱਤੀ ਤਵੀ 'ਤੇ ਬੈਠੇ ਤੱਤਾ ਰੇਤਾ ਉਹਨਾਂ ਦੇ ਸੀਸ ਵਿੱਚ ਪਾਇਆ ਗਿਆ ਸਾਰਾ ਸਰੀਰ ਛਲਣੀ ਹੋਇਆ ਹੈ ਇੱਕ ਮਤ ਮੇਰਾ ਪੰਥ ਕਹਿੰਦਾ ਹੈ ਕਿ ਉੱਥੇ ਬੈਠ ਕੇ ਵੀ ਸਤਿਗੁਰਾਂ ਨੇ ਇਹੀ ਬਚਨ ਗਾਏ ਸਨ ਕਿ ਤੇਰਾ ਕੀਆ ਮਿੱਠਾ ਲੱਗ ਹੈ ਅਤੇ ਮੈਨੂੰ ਇਹ ਗੱਲ ਇੱਦਾਂ ਹੀ ਅਪੀਲ ਕੀਤੀ ਹੈ ਕਿ ਗੁਰੂ ਅਰਜਨ ਦੇ ਪਿਤਾ ਮਹਾਰਾਜ ਨੇ ਪੰਜਵੇਂ ਪਾਤਸ਼ਾਹ ਨੇ ਸ਼ਾਂਤੀ ਦੇ ਪੁੰਜ ਨੇ ਕਹਿੰਦੇ ਨੇ ਜਿਹੜਾ ਸ਼ਹੀਦ ਹੁੰਦਾ ਉਹ ਗਵਾਹ ਹੁੰਦਾ ਜਿਹੜੀ ਸ਼ਹਾਦਤ ਹੁੰਦੀ ਉਹ ਉਹਦੀ ਗਵਾਹੀ ਹੁੰਦੀ ਉਹਦੀ ਵਿਟਨੈਸ ਹੁੰਦੀ ਹੈ ਗੁਰੂ ਪਾਤਸ਼ਾਹ ਨੇ ਤੱਤੀ ਤਵੀ 'ਤੇ ਬੈਠ ਕੇ ਤੱਤਾ ਰੇਤਾ ਸੀਸ ਵਿੱਚ ਪਵਾ ਕੇ ਇਹ ਸ਼ਹਾਦਤ ਦਿੱਤੀ ਹੈ ਆਪਣੀ ਕੌਮ ਨੂੰ ਆਪਣੇ ਪੰਥ ਨੂੰ ਆਪਣੀ ਸੰਗਤ ਨੂੰ ਆਪਣੀ ਉਮਤ ਨੂੰ ਆਪਣੇ ਪੈਰੋਕਾਰਾਂ ਨੂੰ ਆਪਣੇ ਮੰਨਣ ਵਾਲਿਆਂ ਨੂੰ ਕਿ ਭਾਈ ਜਦੋਂ ਵੀ ਕਦੇ ਗਿਲੇ ਸ਼ਿਕਵੇ ਕਰਨ ਲੱਗੇ ਹੋ ਉਲਾਮੇ ਦੇਣ ਲੱਗੇ ਹੋ ਨਹੋਰੇ ਭਰਨ ਵਾਲੇ ਹੋ ਮੇਰੇ ਵੱਲ ਧਿਆਨ ਕਰ ਲੈਣਾ ਮੇਰਾ ਧਿਆਨ ਧਰ ਕੇ ਗੱਲ ਕਰਨੀ ਕਿਆ ਵੇਖੋ ਮੈਂ ਅਜੇ ਵੀ ਕਹਿ ਰਿਹਾ ਤੇਰਾ ਕੀ ਆ ਮਿੱਠਾ ਲੱਗ ਹੈ ਸਾਡੀ ਗਲਤੀ ਕੀ ਹੈ ਸੁਣੀ ਤਾਂ ਮੈਂ ਗੱਲ ਇੱਦਾਂ ਸੀ ਕਿ ਅਕਬਰ ਤੁਰਨ ਲੱਗਿਆ ਅਤੇ ਉਹਦਾ ਪੁੱਤਰ ਆ ਗਿਆ ਅਤੇ ਬੀਰਬਲ ਨੇ ਕਿਹਾ ਵੀ ਛੇਤੀ ਕਰੋ ਜੀ ਦੇਰੀ ਹੋ ਰਹੀ ਹੈ ਅਕਬਰ ਕਹਿਣ ਲੱਗਾ ਬੀਰਬਲ ਬੱਚਾ ਹੈ ਕੋਈ ਗੱਲ ਕਰ ਰਿਹਾ ਅਤੇ ਕਹਿਣ ਲੱਗਾ ਜੀ ਇਹ ਜੋ ਕਵੇਗਾ ਮੰਨ ਲਓਗੇ ਕਹਿਣ ਲੱਗਾ ਕਿਉਂ ਨਹੀਂ ਮੰਨਾਂਗਾ ਬਾਦਸ਼ਾਹ ਹਾਂ ਕਹਿੰਦਾ ਜੀ ਹੱਥ ਹੀ ਮੰਗੇ ਕਹਿੰਦਾ ਦੇ ਦਿਆਂਗਾ ਅਤੇ ਕਹਿੰਦਾ ਜੇ ਕਵੇ ਫਿਰ ਕੁੱਜੇ 'ਚ ਪਾ ਕੇ ਦਿਓ ਕਹਿੰਦਾ ਉਹ ਮੁਸ਼ਕਲ ਹੈ ਸਾਡੀ ਹਾਲਤ ਇਹ ਹੈ ਅਸੀਂ ਜੋ ਕੁਝ ਮੰਗਦੇ ਹਾਂ ਨਾ ਆਪਣੀਆਂ ਸ਼ਰਤਾਂ ਦੇ ਅਧੀਨ ਮੰਗਦੇ ਹਾਂ, ਜੋ ਵੀ ਕੁਝ ਮੰਗਦੇ ਆ, ਨੌਕਰੀ ਮੰਗੀਏ, ਇੱਜ਼ਤ ਮੰਗੀਏ, ਪੈਸਾ ਮੰਗੀਏ, ਦੌਲਤ ਮੰਗੀਏ, ਮਾਣ ਪਦਵੀ ਵੀ ਮੰਗੀਏ, ਫਿਰ ਅਸੀਂ ਕਹਿੰਦੇ ਜੀ ਉਵੇਂ ਦਿਓ ਜਿਵੇਂ ਅਸੀਂ ਚਾਹੁੰਦੇ ਹਾਂ। ਨਾ ਭਾਈ, ਤੇਰੇ ਮੰਗਣ ਦਾ ਢੰਗ ਹੋਰ ਹੈ, ਉਹਦੇ ਦੇਣ ਦਾ ਢੰਗ ਹੋਰ ਹੈ। ਤੇਰੇ ਮੰਗਣ ਵਿੱਚ ਫਰਕ ਹੈ, ਉਹ ਜਦੋਂ ਦਿੰਦਾ ਹੈ ਉਹ ਛੱਪਰ ਪਾੜ ਕੇ ਦਿੰਦਾ, ਛੱਤ ਪਾੜ ਕੇ ਦਿੰਦਾ। ਆ ਰੋਜ਼ ਆਸਾ ਕੀ ਵਾਰ ਦਾ ਪਾਠ ਇਹੋ ਹੀ ਹੈ ਨਾ, ਇੱਕ ਨਹੀਂ ਦਾਤ ਆਪਸ ਤੇ ਜੋ ਪਾਈਏ। ਤੂੰ ਕੀ ਕਿੰਨਾ ਕੁ ਮੰਗਿਆ ਆਪਣੀ ਜ਼ਿੰਦਗੀ ਵਿੱਚ? ਮੈਂ ਪੁੱਤਰ ਮੰਗਿਆ ਜੀ, ਮਿਲ ਗਿਆ। ਚਲੋ ਤੂੰ ਤੇ ਪੁੱਤਰ ਮੰਗਿਆ, ਤੈਨੂੰ ਮਿਲ ਗਿਆ, ਤੇ ਪੁੱਛੋ ਵੀ ਤੂੰ ਆਪਣੇ ਆਪ ਦੀ ਗੱਲ ਕਰ। ਤੂੰ ਅੱਖਾਂ ਮੰਗੀਆਂ ਸੀ, ਤੂੰ ਜ਼ੁਬਾਨ ਮੰਗੀ ਸੀ, ਜਿਸ ਗੁਰੂ ਕੋਲੋਂ ਤੂੰ ਮੰਗਿਆ, ਤੂੰ ਜਨਮ ਤੋਂ ਪਹਿਲਾਂ ਇਹ ਮੰਗਿਆ ਸੀ ਵੀ ਇਸੇ ਧਰਮ ਦੇ ਵਿੱਚ ਮੇਰਾ ਜਨਮ ਹੋਣਾ ਚਾਹੀਦਾ। ਨਹੀਂ ਭਾਈ, ਫਿਰ ਜੋ ਤੂੰ ਮੰਗਿਆ ਤੇ ਬੜਾ ਹੀ ਥੋੜਾ, ਬਹੁਤ ਘੱਟ ਹੈ। ਤੂੰ ਆਪਣੇ ਤਰੀਕੇ ਨਾਲ ਨਾ ਮੰਗਿਆ ਕਰ। ਤੈਨੂੰ ਲੋੜ ਸਿਰਫ ਇੰਨੀ ਹੈ ਕਿ ਤੂੰ ਉਹਦੇ ਕੋਲ ਚਲਾ ਜਾਵੇਂ, ਤੂੰ ਉਹਦੇ ਕੋਲ ਜਾ ਕੇ ਹਾਜ਼ਰੀ ਭਰੇ, ਤੇ ਤੂੰ ਉਹਨੂੰ ਇਹ ਕਵੇਂ ਕਿ ਪਰਮਾਤਮਾ ਮੈਂ ਤੇ ਤੇਰੇ ਨਾਮ ਨੂੰ ਆਪਣਾ ਆਸਰਾ ਮੰਨ ਲਿਆ, ਤੇ ਮੇਰੀ ਬੇਨਤੀ ਸਿਰਫ ਇਹ ਵੀ ਜਿਵੇਂ ਹੁਣ ਤੈਨੂੰ ਪਾਉਂਦਾ ਤੂੰ ਮੈਨੂੰ ਉਵੇਂ ਰੱਖ, ਕਿਉਂਕਿ ਮੈਂ ਤੇ ਤਨ ਮਨ ਧਨ ਸਭ ਸੌਂਪ ਗੁਰ ਕਉ, ਮੈਂ ਤੇ ਸਾਰਾ ਕੁਝ ਤੈਨੂੰ ਭੇਟਾ ਕਰ ਦਿੱਤਾ। ਹਾਂਜੀ,
ਰਹਾਉ ਮੈਂ ਤਾਨ ਦੀਵਾਨ, ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਅੱਗੇ ਅਰਦਾਸ।
ਮੇਰੀ ਸ਼ਕਤੀ ਤੂੰ ਹੈ, ਤਾਨ ਦੀਵਾਨ ਮੇਰਾ ਸਹਾਰਾ ਤੂੰ ਹੈ, ਮੇਰੀ ਅਰਦਾਸ ਤੇਰੇ ਕੋਲ ਹੈ। ਮੈਂ ਨਹੀਂ ਕਿਤੇ ਮੜੀ ਮਸਾਣੀ ਅੱਗੇ ਜਾ ਕੇ ਖਲੋਂਦਾ। ਮੈਨੂੰ ਕੀ ਲੋੜ ਹੈ ਵੀ ਜਿੱਥੇ ਦੋ ਦੀਵੇ ਜਿੱਥੇ ਦੋ ਇੱਟਾਂ ਪਈਆਂ ਦੀਵਾ ਜਗਦਾ ਹੋਵੇ ਮੈਂ ਜਾ ਕੇ ਉੱਥੇ ਨੱਕ ਰਗੜਾਂ? ਕਿਉਂ ਬਈ? ਭਾਈ, ਵਹਿਮਾਂ ਭਰਮਾਂ ਚੋਂ ਬਾਹਰ ਨਿਕਲੋ, ਕਰਮ ਕਾਂਡਾਂ ਨੂੰ, ਅੰਧ ਵਿਸ਼ਵਾਸ ਨੂੰ, ਤਾਂਤਰਿਕ ਵਿਦਿਆ ਨੂੰ ਧਰਮ ਨਾ ਮੰਨੋ। ਇਹ ਵੱਖਰੀ ਪੜ੍ਹਾਈ ਹੈ, ਇਹ ਵੱਖਰੇ ਰਸਤੇ ਨੇ, ਇਹਦਾ ਧਰਮ ਨਾਲ ਕੀ ਸੰਬੰਧ ਹੈ ਜੀ? ਮੈਂ ਤੇ ਹਮੇਸ਼ਾ ਬੇਨਤੀ ਕਰਦਾ, ਇੱਕ ਐਸਾ ਵਿਅਕਤੀ ਜਿਹਨੇ ਇੱਕ ਵੇਲੇ ਸਰਕਾਰਾਂ ਚਲਾਈਆਂ, ਪਰ ਉਸ ਬੰਦੇ ਦੀ ਇੱਕ ਵਡਿਆਈ ਮੈਨੂੰ ਹਮੇਸ਼ਾ ਚੰਗੀ ਲੱਗੀ। ਉਹ ਹਮੇਸ਼ਾ ਆਪਣੇ ਨਾਂ ਦੇ ਨਾਲ ਤਾਂਤਰਿਕ ਲਿਖਦਾ ਸੀ, ਸੰਤ ਨਹੀਂ ਸੀ ਲਿਖਦਾ। ਅੱਜ ਦੁੱਖ ਦੀ ਗੱਲ ਇਹ ਹੈ ਕਿ ਤਾਂਤਰਿਕ ਦੇ ਕਰਮ ਕਰਨ ਵਾਲਾ ਬੰਦਾ ਵੀ ਕਹਿੰਦਾ ਮੈਂ ਸੰਤ ਹਾਂ। ਨਾ ਭਾਈ, ਸੰਤ ਦਾ ਤੇ ਸਾਨੂੰ ਸਤਿਗੁਰੂ ਜੀ ਨੇ ਭੇਦ ਸਮਝਾ ਦਿੱਤਾ। ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਕੋਈ ਨਾਮ ਜਪਾਉਣ ਵਾਲਾ ਸੰਤ ਹੋ ਸਕਦਾ? ਸਵਾਹ ਦੀਆਂ ਪੁੜੀਆਂ ਬੰਨ ਕੇ ਦੇਣ ਵਾਲਾ ਸੰਤ ਨਹੀਂ ਹੋ ਸਕਦਾ, ਉਹ ਤਾਂ ਕੋਈ ਤਾਂਤਰਿਕ ਹੈ। ਇਸ ਕਰਕੇ ਪਰਮਾਤਮਾ ਮੇਰੀ ਅਰਦਾਸ ਤੇਰੇ ਕੋਲ ਹੈ। ਹਾਂਜੀ,
ਮੈਂ ਹੋਰ ਥਾਉ ਨਾਹੀਂ, ਜਿਸ ਪਹਿ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ।
ਮੇਰਾ ਕੋਈ ਹੋਰ ਹੈ ਹੀ ਨਹੀਂ, ਮੇਰਾ ਦੁੱਖ ਵੀ ਤੇਰੇ ਕੋਲ ਹੈ, ਮੇਰਾ ਸੁੱਖ ਵੀ ਤੇਰੇ ਕੋਲ ਹੈ, ਮੰਨ ਲਓ। ਨਹੀਂ ਤੇ ਕਿਸੇ ਨੂੰ ਦੁੱਖ ਦੱਸ ਕੇ ਵੇਖ ਲਓ, ਕਿਸੇ ਨੂੰ ਕਹਿ ਦਿਓ ਵੀ ਮੇਰੇ ਕੋਲ ਪੈਸੇ ਨਹੀਂ ਹੈਗੇ, ਕੋਈ ਤੁਹਾਨੂੰ ਖਾਲੀ ਚੱਕ ਨਹੀਂ ਫੜਾਏਗਾ, ਟੈਲੀਫੋਨ 5-7 ਆਸੇ ਪਾਸੇ ਕਰੇਗਾ ਵੀ ਉਹਦੇ ਕੋਲ ਪੈਸੇ ਹੈ ਨਹੀਂ, ਜੇ ਕਿਤੇ ਮੰਗਣ ਆਵੇ ਤੇ ਪੈਸੇ ਆਪਣੇ ਫਸਾ ਨਾ ਲਿਆ ਜੇ, ਸੁੱਖ ਵੀ ਨਾ ਦੱਸਿਓ ਛੇਤੀ ਕੀਤੇ ਆ। ਜੇ ਕਿਸੇ ਨੂੰ ਸੁੱਖ ਵੀ ਦੱਸਿਆ ਤੇ ਤੁਹਾਨੂੰ ਸ਼ਾਇਦ ਵਧਾਈ ਦੇਣ ਲੱਡੂਆਂ ਦਾ ਡੱਬਾ ਲੈ ਕੇ ਨਾ ਆਵੇ, ਪਰ ਦੰਦ ਕਥਾ ਜ਼ਰੂਰ ਖਰੇਗਾ ਵੀ ਇਹਦੇ 'ਤੇ ਰੋਟੀ ਨਹੀਂ ਸੀ ਪੱਕਦੀ, ਇਹਦੇ ਕੋਲ ਕੋਠੀ ਕਿਵੇਂ ਬਣ ਗਈ, ਇਹਨੂੰ ਪੈਸੇ ਕਿੱਥੋਂ ਵੱਜ ਗਏ? ਬਈ, ਸ਼ਬਦ ਉਹ ਬੋਲਣਗੇ ਜਿਹੜੇ ਸ਼ਾਇਦ ਤੁਸੀਂ ਕੰਨਾਂ 'ਚ ਕਦੇ ਲੋਕਾਂ ਤੋਂ ਵੀ ਨਹੀਂ ਸੁਣੇ ਹੋਣਗੇ, ਉਹ ਆਪਣੇ ਬੋਲਣਗੇ ਤੁਹਾਨੂੰ। ਇਸ ਕਰਕੇ ਸੁੱਖ ਮਿਲੇ ਤਾਂ ਵਾਹਿਗੁਰੂ ਕੋਲ ਸ਼ੁਕਰਾਨਾ ਕਰ ਲਓ। ਦੁੱਖ ਆਵੇ ਤਾਂ ਆਪਣੇ ਵਾਹਿਗੁਰੂ ਕੋਲ ਆ ਕੇ ਅਰਦਾਸ ਕਰ ਲਓ, ਕਿਤੇ ਜਾਣ ਦੀ ਲੋੜ ਨਹੀਂ ਹੈਗੀ। ਹਾਂਜੀ।
ਵਿੱਚ ਧਰਤੀ ਵਿੱਚ ਪਾਣੀ ਵਿੱਚ ਕਾਸਟ ਅਗਨ ਤਰੀਜਾ।
ਹੁਣ ਮਿੱਟੀ ਪਾਣੀ ਵਿੱਚ ਹੈ ਅਤੇ ਪਾਣੀ ਮਿੱਟੀ ਵਿੱਚ ਹੈ, ਲੱਕੜ ਦੇ ਵਿੱਚ ਪਰਮਾਤਮਾ ਨੇ ਅੱਗ ਰੱਖੀ ਹੋਈ ਹੈ। ਸਗਲ ਬਨਸਪਤ ਮੈਂ ਬੈਸੰਤਰ, ਹਰ ਲੱਕੜੀ ਵਿੱਚ ਅਗਨੀ ਹੈ, ਪਰ ਕਦੇ ਕਿਸੇ ਦੇ ਹੱਥ ਸਾੜੇ ਨੇ ਲੱਕੜੀ ਨੇ ਨਹੀਂ ਪਾਈ। ਹਾਂਜੀ।
ਬੱਕਰੀ ਸਿੰਘ ਇੱਕ ਤੈ ਥਾਏ ਰਾਖੇ, ਮਨ ਹਰ ਜਪ ਭ੍ਰਮ ਭਉ ਦੂਰ ਕੀਜਾ।
ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਵੇਖ ਬੰਦਿਆ, ਲੱਕੜ ਤੇ ਅੱਗ ਇਕੱਠੇ ਰਹਿੰਦੇ ਨੇ, ਇਵੇਂ ਨਹੀਂ ਜਿਵੇਂ ਬੱਕਰੀ ਤੇ ਸ਼ੇਰ ਇਕੱਠੇ ਰਹਿੰਦੇ ਹੋਣ। ਕੌਣ ਰੱਖ ਸਕਦਾ? ਰੱਬ ਤੋਂ ਬਿਨਾਂ ਕੋਈ ਰੱਖ ਸਕਦਾ? ਵੱਖਰੇ ਵੱਖਰੇ ਟੈਂਪਰ ਦੇ ਦੋ ਬੰਦੇ ਇੱਕ ਘਰ 'ਚ ਨਹੀਂ ਰਹਿ ਸਕਦੇ, ਪਤੀ ਪਤਨੀ ਦੇ ਰੂਪ ਵਿੱਚ, ਪਿਓ ਪੁੱਤਰ ਦੇ ਰੂਪ ਵਿੱਚ, ਮਾਂ ਧੀ ਦੇ ਰੂਪ ਵਿੱਚ, ਭਰਾ ਭਰਾ ਦੇ ਰੂਪ ਵਿੱਚ। ਉਸ ਰੱਬ ਦੇ ਗੁਣਾਂ ਦੀਆਂ ਕਿੰਨੀਆਂ ਕੁ ਆਪਾਂ ਉਦਾਹਰਨਾਂ ਇਕੱਠੀਆਂ ਕਰਾਂਗੇ। ਲੱਕੜ ਵਿੱਚ ਅੱਗ ਰੱਖੀ ਹੋਈ ਹੈ, ਇਹ ਇਵੇਂ ਹੀ ਹੈ ਜਿਵੇਂ ਬੱਕਰੀ ਅਤੇ ਸ਼ੇਰ ਇਕੱਠੇ ਰੱਖੇ ਹੋਣ, ਪਾਣੀ ਅਤੇ ਮਿੱਟੀ ਇਕੱਠੇ ਰੱਖੇ ਹੋਏ ਨੇ। ਪਾਣੀ ਮਿੱਟੀ ਨੂੰ ਗਾਲ ਦਿੰਦਾ ਹੈ, ਪਾਣੀ ਮਿੱਟੀ ਨੂੰ ਰੋੜ ਕੇ ਲੈ ਜਾਂਦਾ ਹੈ, ਪਰ ਉਹ ਹੀ ਮਿੱਟੀ ਪਾਣੀ ਨੂੰ ਰੋਕ ਕੇ ਰੱਖਦੀ ਹੈ। ਕਮਾਲ ਦੀ ਗੱਲ ਕਿ ਨਹੀਂ? ਜਿਸ ਮਿੱਟੀ ਨੂੰ ਪਾਣੀ ਗਾਲ ਸਕਦਾ, ਜਿਸ ਮਿੱਟੀ ਨੂੰ ਪਾਣੀ ਰੋੜ ਸਕਦਾ, ਉਹ ਹੀ ਮਿੱਟੀ ਧਿਰ ਬਣ ਜਾਂਦੀ ਹੈ ਪਾਣੀ ਨੂੰ, ਕਹਿੰਦੀ ਵੀ ਇੱਥੇ ਰੁਕ ਜਾ, ਅੱਗੇ ਨਹੀਂ ਜਾਣਾ। ਇਹ ਉਸ ਪਰਮਾਤਮਾ ਦੀ ਕਲਾ ਹੈ, ਸ਼ਕਤੀ ਹੈ, ਇਹ ਉਹਦਾ ਵੱਡਾ ਗੁਣ ਹੈ। ਹਾਂਜੀ।
ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਨ ਦਿਵਾਏ।
ਇਹ ਹਰੀ ਦੀ ਵਡਿਆਈ ਸੰਤ ਜਣੋ ਵੇਖੋ। ਮੈਂ ਇੱਕ ਬੇਨਤੀ ਹੋਰ ਕਰਨੀ ਚਾਹੁੰਦਾ, ਘੜੀ ਘੜੀ ਆਪਣੇ ਆਪ ਨੂੰ ਨਾ ਗ੍ਰਿਸ਼ਤੀ ਕਹਿ ਕੇ ਅਤੇ ਗ੍ਰਿਸ਼ਤੀ ਸ਼ਬਦ ਦਾ ਅਪਮਾਨ ਨਾ ਕਰਿਆ ਕਰੋ। ਸਾਨੂੰ ਆਦਤ ਹੀ ਪੈ ਗਈ, ਨਹੀਂ ਜੀ ਅਸੀਂ ਤਾਂ ਗ੍ਰਿਸ਼ਤੀ ਹਾਂ। ਗ੍ਰਿਸ਼ਤੀ ਹੋਣਾ ਕੀ ਗੁਨਾਹਗਾਰ ਹੋਣਾ ਹੈ ਕੋਈ? ਤੁਹਾਨੂੰ ਪਤਾ ਹੋਣਾ ਚਾਹੀਦਾ, ਗ੍ਰਿਸ਼ਤੀ ਦਾਤੇ ਨੂੰ ਕਹਿੰਦੇ ਨੇ, ਮੰਗਤੇ ਨੂੰ ਨਹੀਂ ਕਹਿੰਦੇ। ਗ੍ਰਿਸ਼ਤੀ ਦੇ ਘਰੋਂ ਮੁਸਾਫਰ ਨੂੰ ਮੰਜਾ ਬਿਸਤਰਾ ਮਿਲਦਾ, ਭੁੱਖੇ ਨੂੰ ਰੋਟੀ ਮਿਲਦੀ ਹੈ। ਪੁੱਛ ਲਓ ਬਾਬਾ ਸ਼੍ਰੀ ਚੰਦ ਜੀ ਨੂੰ, ਗ੍ਰਿਸ਼ਤੀ ਦੇ ਘਰੋਂ ਕੀ ਮਿਲਦਾ ਹੈ? ਗੁਰੂ ਹਰਗੋਬਿੰਦ ਸਾਹਿਬ ਮਿਲਣ ਗਏ, ਵੱਡੇ ਸਨ ਬਾਬਾ ਸ਼੍ਰੀ ਚੰਦ ਜੀ, ਆਖਿਆ ਹਰਗੋਬਿੰਦ ਕਿੰਨੇ ਪੁੱਤਰ ਨੇ? ਅਤੇ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਬਾਬਾ ਜੀ ਪਰਮਾਤਮਾ ਨੇ 5 ਦਿੱਤੇ ਸੀ, 1 ਬੁਲਾ ਲਿਆ। ਕਹਿਣ ਲੱਗੇ, ਸਾਡੇ ਜੋਗਾ ਵੀ ਹੈ ਕੋਈ? ਕਹਿਣ ਲੱਗੇ, ਜੀ ਸਾਰੇ ਤੁਹਾਡੇ ਨੇ। ਕਹਿੰਦੇ ਫਿਰ 1 ਦੇ ਦਿਓ। ਫਿਰ ਉਹਨਾਂ ਨੇ ਬਾਬਾ ਗੁਰਦਿੱਤਾ ਜੀ, ਬਾਬਾ ਸ਼੍ਰੀ ਚੰਦ ਜੀ ਨੂੰ ਦਿੱਤਾ। ਤੇ ਜਿਸ ਦਿਨ ਉਹ ਉਦਾਸੀ ਮਤ ਦਾ ਬਾਨੀ ਬਾਬਾ ਸ਼੍ਰੀ ਚੰਦ ਬਾਬਾ ਗੁਰਦਿੱਤਾ ਜੀ ਨੂੰ ਆਪਣੀ ਗੱਦੀ ਤੇ ਬਿਠਾਉਂਦਾ ਤੇ ਇੱਕ ਗੱਲ ਕਹਿੰਦਾ, ਕਹਿੰਦਾ ਜੋ ਸਾਡੇ ਪਿਤਾ ਕੋਲ ਸੀ ਉਹ ਤੇ ਪਹਿਲਾਂ ਹੀ ਤੁਹਾਡੇ ਕੋਲ ਹੈ, ਤੇ ਜਿਹੜਾ ਸਾਡੇ ਕੋਲ ਬਚਿਆ ਸੀ ਅੱਜ ਉਹ ਵੀ ਤੁਹਾਨੂੰ ਦੇ ਚੱਲਿਆ ਮੈਂ। ਉਦਾਸੀ ਮਤ ਸ਼ੁਰੂ ਕਰਨ ਵਾਲੇ ਬਾਬਾ ਸ਼੍ਰੀ ਚੰਦ ਨੂੰ ਵੀ ਪੁੱਤਰ ਮੰਗਣਾ ਪਿਆ, ਕਿਹਦੇ ਕੋਲੋਂ? ਗ੍ਰਿਸ਼ਤੀ ਗੁਰੂ ਕੋਲੋਂ। ਦੂਸਰੀ ਬੇਨਤੀ, ਆਪਾਂ ਕਹਿੰਦੇ ਜੀ ਅਸੀਂ ਗ੍ਰਿਸ਼ਤੀ ਹਾਂ, ਤੁਸੀਂ ਮੈਨੂੰ ਦੱਸੋ ਜੀ ਗ੍ਰਿਸ਼ਤੀ ਦਾ ਕੋਈ ਨਿਯਮ ਹੈ ਵੀ ਉਹ ਸਵੇਰੇ ਉੱਠ ਕੇ ਇਸ਼ਨਾਨ ਕਰੇ? ਕਦੇ ਕਿਸੇ ਪਤਨੀ ਨੇ ਕਿਹਾ ਵੀ ਤੂੰ ਇਸ਼ਨਾਨ ਨਹੀਂ ਕੀਤਾ, ਮੈਂ ਤੈਨੂੰ ਆਪਣਾ ਪਤੀ ਨਹੀਂ ਮੰਨਦੀ? ਸਵੇਰੇ ਉੱਠ ਕੇ ਇਸ਼ਨਾਨ ਕਰਨ ਵਾਲਾ, ਸਵੇਰੇ ਉੱਠ ਕੇ ਬਾਣੀ ਪੜ੍ਹਨ ਵਾਲਾ, ਸਵੇਰੇ ਉੱਠ ਕੇ ਗੁਰਦੁਆਰੇ ਜਾਣ ਵਾਲਾ, ਭਾਵੇਂ ਭੈਣ ਹੈ ਅਤੇ ਭਾਵੇਂ ਭਰਾ ਹੈ, ਅਗਰ ਪਰਿਵਾਰ ਵਿੱਚ ਬਖਸ਼ਿਸ਼ ਨਹੀਂ ਤਾਂ ਝਗੜਾ ਹੈ। ਬੰਦਾ ਗੁਰਦੁਆਰੇ ਨੂੰ ਤੁਰਿਆ, ਜਨਾਨੀ ਮੰਜੇ 'ਚ ਪਈ, ਰਜਾਈ 'ਚ ਮੂੰਹ ਕਰਕੇ ਬੋਲੀ ਜਾਂਦੀ ਹੈ, ਛੇਤੀ ਮੋੜਾਂ ਵੀ, ਹੋਰ ਕੰਮ ਵੀ ਹੈਗੇ ਨੇ, ਤਾਂ ਦੱਸੋ ਇਹ ਕੰਮ ਗ੍ਰਿਸ਼ਤੀ ਦਾ ਜਿਹੜਾ ਗੁਰਦੁਆਰੇ ਜਾਣਾ ਅਤੇ ਪਾਠ ਕਰਨਾ ਨਾ ਪਾਈ, ਇਹ ਤਾਂ ਸੰਤ ਦਾ ਕੰਮ ਹੈ। ਜਦੋਂ ਤੁਸੀਂ ਧਰਮ ਦੇ ਰਸਤੇ ਤੁਰਦੇ ਹੋ ਤਾਂ ਚੇਤਾ ਰੱਖਣਾ ਕਿ ਧਰਮ ਕਾ ਮਾਰਗ ਇਹ ਸੰਤ ਕਾ ਮਾਰਗ, ਧਰਮ ਕੀ ਪੌੜੀ, ਇਹ ਸੰਤ ਵਾਲਾ ਰਸਤਾ ਜਿਹੜਾ ਨਾ ਧਰਮ ਦੀ ਪੌੜੀ ਹੈ। ਅੱਜ ਵੀ ਸਤਿਗੁਰੂ ਕਹਿੰਦੇ ਨੇ ਸੰਤੋ ਆਓ ਮੈਂ ਤੁਹਾਨੂੰ ਹਰ ਕੀ ਵਡਿਆਈ ਸੁਣਾਵਾਂ, ਰੱਬ ਦੀ ਕੀ ਵਡਿਆਈ, ਉਹ ਕਿੱਡੇ ਵੱਡੇ ਗੁਣ ਦਾ ਮਾਲਕ ਹੈ। ਹਾਂਜੀ,
ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੇ ਤਿਉਂ ਨਾਨਕ ਸਾਧ ਜਨਾ ਜਗਤ ਆਨ ਸਭ ਪੈਰੀ ਪਾਏ।
ਜਿਵੇਂ ਧਰਤੀ ਜੂੰਦਿਆਂ ਪੈਰਾਂ ਥੱਲੇ ਹੁੰਦੀ ਹੈ, ਬੰਦਾ ਮਰ ਜਾਏ ਤੇ ਬੰਦਾ ਥੱਲੇ ਹੁੰਦਾ ਤੇ ਮਿੱਟੀ ਉੱਪਰ ਹੁੰਦੀ ਹੈ। ਜਦੋਂ ਤੁਸੀਂ ਸਾਧੂ ਬਣ ਜਾਓਗੇ ਨਾ, ਉਹ ਸੰਸਾਰ ਤੁਹਾਡੇ ਪੈਰਾਂ ਤੇ ਆ ਕੇ ਪਵੇਗਾ। ਜਿਹੜਾ ਸੰਸਾਰ ਤੁਹਾਨੂੰ ਕੁਛ ਵੀ ਨਹੀਂ ਮੰਨਦਾ, ਪਰ ਇਹ ਚੇਤਾ ਰੱਖਣਾ, ਐਸੀ ਲਾਲ ਤੁਜਬਿਨ ਕੌਣ ਕਰੇ, ਗਰੀਬ ਨਵਾਜ ਗੁਸਈਆਂ ਮੇਰਾ ਮਾਥੇ ਛਤਰ ਤਰੇ। ਇਹ ਇਹ ਬਖਸ਼ਿਸ਼ ਰੱਬ ਕਰ ਸਕਦਾ ਕਿ ਦੁਨੀਆਂ ਆ ਕੇ ਤੁਹਾਡੇ ਪੈਰਾਂ ਤੇ ਪਵੇਗੀ, ਦੁਨੀਆਂ ਆ ਕੇ ਤੁਹਾਡੇ ਪੈਰਾਂ ਤੇ ਟੈ ਪਵੇਗੀ। ਇਤਨੇ ਕੁ ਸ਼ਬਦ, ਇੰਨੇ ਕੁ ਬਚਨ ਪ੍ਰਵਾਨ ਕਰਨਾ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ। ਉਪਦੇਸ਼ ਮੇਰੇ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ ਲੈਣਾ। ਆਓ ਅੰਤਲੀਆਂ ਪੰਕਤੀਆਂ ਦਾ ਪਾਠ ਕਰਕੇ ਫਿਰ ਆਪਾਂ ਫਤਿਹ ਦੀ ਸਾਂਝ ਕਰੀਏ। ਹਾਂਜੀ,
ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਨ ਦਿਵਾਏ, ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੇ ਤਿਉਂ ਨਾਨਕ ਸਾਧ ਜਨਾ ਜਗਤ ਆਨ ਸਭ ਪੈਰੀ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।